You're with SBS Radio.
ਮੈਲਬਰਨ ਵਿੱਚ ਲਗਾਤਾਰ ਘਟੇ ਕੋਰੋਨਾ ਵਾਇਰਸ ਮਾਮਲੇ, ਪਾਬੰਦੀਆਂ ਵਿੱਚ ਨਰਮੀ ਦੀ ਉਮੀਦ। ਟੈਸਮੇਨੀਆ ਵਿੱਚ ਦਿਸਿਆ ਘੱਟੋ ਘੱਟ 250 ਵੇਲ ਮੱਛੀਆਂ ਦਾ ਹਜੂਮ, ਅਤੇ ਖੇਡ ਵਿੱਚ ਨੈਸ਼ਨਲ ਰਗਬੀ ਲੀਗ ਘਟਾਏਗਾ 25% ਨੌਕਰੀਆਂ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖ਼ਬਰਾਂ ਦੀ ਤਫਸੀਲ। ਵਿਕਟੋਰੀਆ ਵਿੱਚ ਅੱਜ ਕੋਰੋਨਾ ਵਾਇਰਸ ਦੇ ਸਿਰਫ 11 ਨਵੇਂ ਮਾਮਲੇ ਦਰਜ ਹੋਣ ਤੋਂ ਬਾਅਦ ਆਸ ਲਾਈ ਜਾ ਰਹੀ ਹੈ ਕਿ ਇਸ ਐਤਵਾਰ 27 ਸਤੰਬਰ ਨੂੰ ਮੈਲਬਰਨ ਵਿੱਚ ਲਾਗੂ ਕੋਰੋਨਾ ਵਾਇਰਸ ਪਾਬੰਦੀਆਂ ਵਿੱਚ ਨਰਮੀ ਲਿਆਂਦੀ ਜਾ ਸਕਦੀ ਹੈ। ਅੱਜ ਦਾ ਅੰਕੜਾ 16 ਜੂਨ ਤੋਂ ਬਾਅਦ ਇਸ ਬਿਮਾਰੀ ਦਾ ਮੈਲਬਰਨ ਵਿੱਚ ਸਭ ਤੋਂ ਘੱਟ ਰੋਜ਼ਾਨਾ ਵਾਧਾ ਹੈ ਅਤੇ ਇਸ ਨਾਲ ਸੂਬੇ ਦੀ ਕੋਰੋਨਾ ਵਾਇਰਸ ਦੀ 14 ਦਿਨਾਂ ਦੀ ਔਸਤ 34.4 ਤੇ ਆ ਗਈ ਹੈ। ਇਹ ਮੈਲਬਰਨ ਨੂੰ ਸਟੇਜ 3 ਯਾਨੀ ਤੀਜੇ ਪੱਧਰ ਦੀਆਂ ਪਾਬੰਦੀਆਂ ਤੇ ਲੈ ਜਾਣ ਲਈ ਜ਼ਰੂਰੀ 30 ਤੋਂ 50 ਦੇ ਦਰਮਿਆਨ ਦੀ ਔਸਤ ਲਈ ਢੁਕਵਾਂ ਅੰਕੜਾ ਹੈ। ਵਿਕਟੋਰੀਆ ਦੇ ਪ੍ਰੈਮੀਅਰ ਡੈਨੀਅਲ ਐਂਡਰੂਜ਼ ਦਾ ਕਹਿਣਾ ਹੈ ਕਿ ਜਿੱਥੇ ਲੋਕ ਪਾਬੰਦੀਆਂ ਵਿੱਚ ਛੇਤੀ ਨਰਮੀ ਵੇਖਣ ਲਈ ਬੇਤਾਬ ਹਨ, ਉੱਥੇ ਹੀ ਇਸ ਸਫ਼ਰ ਨੂੰ ਮੁਕੰਮਲ ਕਰਨਾ ਵੀ ਜ਼ਰੂਰੀ ਹੈ।
The notion that a couple of good days or even 14 good days, even a trend that is absolutely with us, that does not change the advice that not only are case numbers important, the story that sits behind those case numbers is important, and the passage of time, frustratingly, is important also. That's why this Sunday, and indeed all of our dates, has been case numbers or the date whichever is later.
ਸੂਬੇ ਵਿੱਚ ਅੱਜ 2 ਹੋਰ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 763 ਹੋ ਗਈ ਹੈ। ਨਿਊ ਸਾਊਥ ਵੇਲਸ ਦੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਕੋਰੋਨਾ ਵਾਇਰਸ ਦੇ ਲੱਛਣ ਨਜ਼ਰ ਆਉਣ ਦੇ ਫੌਰਨ ਟੈਸਟ ਕਰਵਾਉਣ। ਟੈਸਟ ਦੀ ਦਰ ਵਿੱਚ ਕਮੀ ਦਰਜ ਕੀਤੀ ਗਈ ਹੈ। ਸੂਬੇ ਵਿੱਚ ਪਿਛਲੇ 24 ਘੰਟਿਆਂ ਵਿੱਚ ਸਿਰਫ 4 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 3 ਹੋਟਲ ਏਕਾਂਤਵਾਸ ਵਿੱਚ ਅਤੇ 1 ਜਾਣੇ ਪਛਾਣੇ ਸਮੂਹ ਨਾਲ ਜੁੜਿਆ ਪਾਇਆ ਗਿਆ ਹੈ। ਪਰ ਨਿਊ ਸਾਊਥ ਵੇਲਸ ਦੀ ਪ੍ਰੈਮੀਅਰ ਗਲੈਡਿਸ ਬੈਰੀ ਜੈਕਲੀਨ ਦਾ ਕਹਿਣਾ ਹੈ ਕਿ ਉਹ ਟੈਸਟਿੰਗ ਦਰ ਵਿੱਚ ਗਿਰਾਵਟ ਬਾਰੇ ਚਿੰਤਤ ਹਨ।
Yesterday there was only around 7,700 tests done. Ordinarily, back in March, we would have said that's a good number. But given where we are at this stage of the pandemic, it's really important for us to keep our testing rates high. And as I said yesterday, please don't wait till Monday or Tuesday to get tested. As soon as you have any symptoms, please get tested.
ਕੁਈਨਜ਼ਲੈਂਡ ਦੇ ਡੈਪਟੀ ਪ੍ਰੈਮੀਅਰ ਸਟੀਵਨ ਮਾਈਲਜ਼ ਦਾ ਕਹਿਣਾ ਹੈ ਕਿ ਸਰਕਾਰ ਦੀ ਸੂਬੇ ਦੀ ਹੋਟਲ ਸਨਅਤ ਨਾਲ ਕੋਰੋਨਾ ਵਾਇਰਸ ਇਕਾਂਤਵਾਸ ਯੋਜਨਾ ਨੂੰ ਹੁਲਾਰਾ ਦੇਣ ਲਈ ਗੱਲਬਾਤ ਚੱਲ ਰਹੀ ਹੈ। ਸੂਬੇ ਵਿੱਚ ਗੁਜ਼ਰੇ 24 ਘੰਟਿਆਂ ਵਿੱਚ 1 ਨਵਾਂ ਕੋਵਿਡ-19 ਦਾ ਮਾਮਲਾ ਦਰਜ ਕੀਤਾ ਗਿਆ ਹੈ, ਜੋ ਕਿ ਇੱਕ ਕਿਸ਼ੋਰ ਮੁੰਡਾ ਹੈ ਜਿਸ ਨੂੰ ਹੋਟਲ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਕੁਈਨਜ਼ਲੈਂਡ ਵਿੱਚ ਇਸ ਸਮੇਂ ਕੋਵਿਡ-19 ਦੇ 17 ਮਰੀਜ਼ ਮੌਜੂਦ ਹਨ। ਸ਼੍ਰੀ ਮਾਈਲਜ਼ ਕੁਈਨਜ਼ਲੈਂਡ ਦੇ ਸਾਰੇ ਹੋਟਲਜ਼ ਨੂੰ ਅਪੀਲ ਕਰ ਰਹੇ ਹਨ ਕਿ ਉਹ ਇਕਾਂਤਵਾਸ ਯੋਜਨਾ ਵਿੱਚ ਹਿੱਸਾ ਲੈਣ ਬਾਰੇ ਵਿਚਾਰ ਕਰਨ ਤਾਂ ਜੋ ਸੂਬਾ ਵਧੇਰੇ ਵਿਦੇਸ਼ੀ ਮੁਸਾਫਰਾਂ ਨੂੰ ਬੁਲਾਉਣ ਯੋਗ ਹੋਵੇ।
We've got a team from Queensland Health who will be seeking expressions of interest from hotels. We know that Cairns has both an international airport as well as is suffering significantly from the closed international borders. And so if that's a way for us to inject economic activity, create jobs in Cairns, then we'd certainly like to do that.
ਫੈਡਰਲ ਸਰਕਾਰ ਉਹਨਾਂ ਲੋਕਾਂ ਨੂੰ ਆਪਣੀ ਯੋਗਤਾ ਦਾ ਜਾਇਜ਼ਾ ਲੈਣ ਦੀ ਅਪੀਲ ਕਰ ਰਹੀ ਹੈ ਜੋ ਬੇਰੁਜ਼ਗਾਰੀ ਭੱਤੇ, ਜੌਬ ਕੀਪਰ ਦੀ ਰਕਮ ਵਿੱਚ ਕਮੀ ਆਉਣ ਜਾਂ ਇਸ ਭੱਤੇ ਦੇ ਖੁੰਝ ਜਾਣ ਬਾਰੇ ਚਿੰਤਤ ਹਨ। ਜੌਬ ਕੀਪਰ ਤਨਖਾਹ ਸਬਸਿਡੀ 28 ਸਤੰਬਰ ਤੋਂ ਘੱਟ ਦਰਾਂ 'ਤੇ 6 ਮਹੀਨਿਆਂ ਲਈ ਵਧਾਈ ਜਾ ਰਹੀ ਹੈ। ਫੁੱਲ ਟਾਈਮ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਇਹ ਭੱਤਾ ਹਰ 15 ਦਿਨਾਂ ਬਾਅਦ ਹੁਣ $1,500 ਤੋਂ ਘੱਟ ਕੇ $1,200 ਹੋ ਜਾਵੇਗਾ, ਜਦੋਂ ਕਿ ਉਹ ਮੁਲਾਜ਼ਮ ਜੋ ਮਹਾਮਾਰੀ ਤੋਂ ਪਹਿਲਾਂ 1 ਹਫ਼ਤੇ ਵਿੱਚ ਘੱਟੋ ਘੱਟ 20 ਘੰਟੇ ਕੰਮ ਕਰਦੇ ਸਨ, 2 ਹਫ਼ਤਿਆਂ ਵਿੱਚ ਹੁਣ $750 ਪ੍ਰਾਪਤ ਕਰਨਗੇ। ਫੈਡਰਲ ਸੋਸ਼ਲ ਸਰਵਿਸਿਜ਼ ਮੰਤਰੀ ਐਨ ਰਸਟਨ ਆਪਣੀ ਆਮਦਨ ਘਟਣ ਬਾਰੇ ਚਿੰਤਤ ਲੋਕਾਂ ਨੂੰ ਜੌਬ ਸੀਕਰ ਭੱਤੇ ਲਈ ਬਿਨੈ ਕਰਨ 'ਤੇ ਵਿਚਾਰ ਕਰਨ ਲਈ ਉਤਸ਼ਾਹਿਤ ਕਰ ਰਹੇ ਨੇ।
The changes that we make at the end of this week haven't even come into force yet. So we need to wait to see what happens with those and also to see how the economic conditions improve, hopefully, as we move further forward this year. Hopefully we'll see Victoria come out of lockdown and restrictions sooner. So we'd like to wait a little bit longer so we've got better economic statistics and information before we make any further changes.
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਾਸਿੰਡਾ ਆਰਡਨ ਨੇ ਘੋਸ਼ਣਾ ਕੀਤੀ ਹੈ ਕਿ ਰਾਜਧਾਨੀ ਆਕਲੈਂਡ ਨੂੰ ਛੱਡ ਕੇ ਅੱਜ ਰਾਤ ਤੋਂ ਕੋਵਿਡ-19 ਦੀਆਂ ਪਾਬੰਦੀਆਂ ਪੂਰੇ ਮੁਲਕ ਵਿੱਚੋਂ ਹਟਾ ਦਿੱਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਆਰਡਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੰਤਰੀ ਮੰਡਲ ਨੇ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਨੂੰ ਅੱਜ ਅੱਧੀ ਰਾਤ ਤੋਂ ਲੈਵਲ 1 ਅਲਰਟ ਸੈਟਿੰਗ 'ਤੇ ਲਿਜਾਣ ਦਾ ਫੈਸਲਾ ਕੀਤਾ ਹੈ। ਪਰ ਆਕਲੈਂਡ, ਜੋ ਕਿ ਪਿਛਲੇ ਮਹੀਨੇ ਇੱਕ ਤਾਜ਼ਾ ਪ੍ਰਕੋਪ ਦਾ ਕੇਂਦਰ ਸੀ, ਸਮਾਜਿਕ ਦੂਰੀਆਂ ਅਤੇ ਇਕੱਠਾਂ ਉੱਤੇ ਲਾਗੂ ਪਾਬੰਦੀਆਂ ਸਮੇਤ 2 ਹਫ਼ਤੇ ਹੋਰ ਦੂਜੇ ਪੱਧਰ ਯਾਨੀ ਸਟੇਜ 2 ਪਾਬੰਦੀਆਂ ਹੇਠ ਗੁਜ਼ਾਰੇਗਾ। ਮਿਸ ਆਰਡਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੰਤਰੀ ਮੰਡਲ 5 ਅਕਤੂਬਰ ਨੂੰ ਆਕਲੈਂਡ ਦੀਆਂ ਪਾਬੰਦੀਆਂ ਦੀ ਸਮੀਖਿਆ ਕਰਨ ਲਈ ਦੁਬਾਰਾ ਮੁਲਾਕਾਤ ਕਰੇਗਾ।
It's worth noting that the last time we moved to level 1, we did so after no cases for 14 days and only 2 cases in the full month we were at level 2. Also, analysis completed for the Ministry of Health suggests that by the end of this month, there is still a 50-50 chance of having eliminated COVID once again.
ਟਾਸਮੇਨੀਆ ਦੇ ਪੱਛਮੀ ਸਮੁੰਦਰ ਤੱਟ 'ਤੇ ਘੱਟੋ ਘੱਟ 250 ਵੇਲ ਮੱਛੀਆਂ ਦਾ ਇੱਕ ਹਜੂਮ ਰੇਤ ਦੇ ਪੱਤਣਾਂ 'ਤੇ ਫਸਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਸਟ੍ਰੋਨ ਨੇੜੇ ਮੈਕੁਆਰੀ ਹਾਰਬਰ 'ਤੇ ਆਈਆਂ ਇਹ ਪਾਇਲਟ ਵੇਲਸ ਬਾਰੇ ਪੁਲਿਸ ਅਤੇ ਜੰਗਲ ਵਿਭਾਗ ਦੇ ਅਧਿਕਾਰੀਆਂ ਨੂੰ ਇਤਲਾਹ ਦਿੱਤੀ ਗਈ ਸੀ। ਵੇਲ ਮੱਛੀਆਂ ਦੇ ਬਚਾਅ ਦੇ ਸਮਾਨ ਨੂੰ ਰਾਜਧਾਨੀ ਹੋਬਾਰਟ ਤੋਂ ਲਿਜਾਇਆ ਜਾ ਰਿਹਾ ਹੈ ਅਤੇ ਵਧੇਰੇ ਅਮਲਾ ਵੀ ਉਸ ਮੁਕਾਮ ਲਈ ਰਵਾਨਾ ਹੋ ਚੁੱਕਿਆ ਹੈ। ਇੱਕ ਇਜ਼ਰਾਈਲੀ ਅਦਾਲਤ ਨੇ ਬਾਲ ਯੌਨ ਸ਼ੋਸ਼ਣ ਦੀ ਮੁਲਜ਼ਮ ਆਸਟ੍ਰੇਲੀਆਈ ਸਕੂਲ ਪ੍ਰਿੰਸੀਪਲ ਮਲਕਾ ਲੀਫਰ ਨੂੰ ਆਸਟ੍ਰੇਲੀਆ ਦੇ ਸਪੁਰਦ ਕਰਨ ਦਾ ਫੈਸਲਾ ਸੁਣਾਇਆ ਹੈ। ਮਿਸ ਲੀਫਰ 'ਤੇ ਇਲਜ਼ਾਮ ਲਾਉਣ ਵਾਲਿਆਂ ਨੇ ਇਜ਼ਰਾਈਲੀ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਤਾਂ ਜੋ ਮਿਸ ਲੀਫਰ ਨੂੰ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ 74 ਦੋਸ਼ਾਂ ਦਾ ਸਾਹਮਣਾ ਕਰਨ ਲਈ ਆਸਟ੍ਰੇਲੀਆ ਭੇਜਿਆ ਜਾ ਸਕੇ। ਲੀਫਰ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਬਤੌਰ ਸਕੂਲ ਪ੍ਰਿੰਸੀਪਲ ਮੈਲਬਰਨ ਦੇ ਇੱਕ ਸਕੂਲ ਵਿੱਚ ਵਿਦਿਆਰਥੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਜ਼ਿਕਰਯੋਗ ਹੈ ਕਿ ਇਹ 52 ਸਾਲਾਂ ਮੁਲਜ਼ਮ ਦੋਸ਼ ਲੱਗਣ ਤੋਂ ਬਾਅਦ ਸਾਲ 2008 ਵਿੱਚ ਇਜ਼ਰਾਈਲ ਲਈ ਰਵਾਨਾ ਹੋ ਗਈ ਸੀ ਅਤੇ 2014 ਵਿੱਚ ਇਸ ਦੇ ਖਿਲਾਫ਼ ਇਜ਼ਰਾਈਲ ਅੱਗੇ ਹਵਾਲਗੀ ਦੀ ਬੇਨਤੀ ਦਾਇਰ ਕੀਤੀ ਗਈ ਸੀ। ਮਿਸ ਲੀਫਰ ਨੇ ਇਸ ਹਵਾਲਗੀ ਦੇ ਖਿਲਾਫ਼ ਅਪੀਲ ਕੀਤੀ ਕਿ ਉਹ ਮਾਨਸਿਕ ਤੌਰ 'ਤੇ ਬਿਮਾਰ ਹਨ, ਪਰ ਇਸ ਮਹੀਨੇ ਦੇ ਸ਼ੁਰੂ ਵਿੱਚ ਇਜ਼ਰਾਈਲ ਦੀ ਸੁਪਰੀਮ ਕੋਰਟ ਨੇ ਜ਼ਿਲ੍ਹਾ ਅਦਾਲਤ ਦੇ ਫੈਸਲੇ ਵਿਰੁੱਧ ਇਸ ਅਪੀਲ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਮਿਸ ਲੀਫਰ ਮੁਕੱਦਮੇ ਦਾ ਸਾਹਮਣਾ ਕਰਨ ਦੇ ਕਾਬਿਲ ਹਨ। ਮਿਸ ਲੀਫਰ ਦੇ ਇੱਕ ਆਰੋਪੀ ਐਲੀ ਸੈਪਰ ਨੇ SBS ਨਿਊਜ਼ ਨੂੰ ਦੱਸਿਆ ਕਿ ਅਦਾਲਤ ਦਾ ਹਵਾਲਗੀ ਦਾ ਫੈਸਲਾ ਇੱਕ ਲੰਮੀ ਉਡੀਕ ਤੋਂ ਬਾਅਦ ਆਇਆ ਹੈ।
We are just so happy. We can't stop smiling. We're so relieved that we've finally got here. For so long, we doubted whether we would see this day, but today we are seeing justice happen.
ਮਿਸ ਲੀਫਰ ਨੇ ਇੱਕ ਵਾਰ ਫਿਰ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਅਦਾਲਤ ਦੇ ਇਸ ਫੈਸਲੇ ਦੇ ਖਿਲਾਫ਼ ਵੀ ਅਪੀਲ ਕਰੇਗੀ। ਅੱਜ ਸਵੇਰੇ ਬ੍ਰਿਸਬਨ ਵਿਖੇ ਟ੍ਰੈਫਿਕ ਦੇ ਸਭ ਤੋਂ ਮਸਰੂਫ਼ ਸਮੇਂ ਸਾਈਕਲਾਂ 'ਤੇ ਸਵਾਰ ਵਾਤਾਵਰਣ ਦੇ ਬਚਾਵ ਦੇ ਕਾਰਕੁਨਾਂ ਨੇ ਇੱਕ ਘੰਟਾ ਭਰ ਪ੍ਰਦਰਸ਼ਨ ਕੀਤਾ ਜਿਸ ਨਾਲ ਟ੍ਰੈਫਿਕ ਜਾਮ ਹੋ ਗਿਆ ਅਤੇ ਸ਼ਹਿਰ ਦੇ ਕੇਂਦਰ ਵੱਲ ਵਾਹਨਾਂ ਦੀ ਭੀੜ ਲੱਗ ਗਈ। ਐਕਸਟਿੰਕਸ਼ਨ ਰਿਬੈਲੀਅਨ ਦੇ ਪ੍ਰਦਰਸ਼ਨਕਾਰੀਆਂ ਨੇ ਅੱਜ ਸਵੇਰੇ ਹੌਲੀ ਹੌਲੀ ਦੱਖਣੀ ਬ੍ਰਿਸਬਨ ਤੋਂ ਸਾਈਕਲ ਚਲਾਏ। 2 ਘੰਟੇ ਚੱਲੇ ਇਸ ਰੋਸ ਪ੍ਰਦਰਸ਼ਨ ਦਾ ਮਕਸਦ ਆਸਟ੍ਰੇਲੀਆ ਦਾ ਸਾਲ 2025 ਤੱਕ 0 ਨੈੱਟ ਕਾਰਬਨ ਐਮਿਸ਼ਨਜ਼ ਦੇ ਇੱਕ ਲਾਜ਼ਮੀ ਟੀਚੇ 'ਤੇ ਦਸਤਖਤ ਕਰਨ ਲਈ ਦਬਾਅ ਪਾਉਣਾ ਹੈ। ਐਕਸਟਿੰਕਸ਼ਨ ਰਿਬੈਲੀਅਨ ਦਾ ਕਹਿਣਾ ਹੈ ਕਿ ਸਰਕਾਰਾਂ ਦੁਨੀਆ ਭਰ ਵਿੱਚ ਵਸਨੀਕਾਂ ਨੂੰ ਮੌਸਮੀ ਤਬਦੀਲੀ ਦੇ ਪ੍ਰਭਾਵਾਂ ਤੋਂ ਬਚਾਉਣ ਲਈ ਨੀਤੀਆਂ ਲਾਗੂ ਕਰਨ ਵਿੱਚ ਨਾਕਾਮਯਾਬ ਰਹੀਆਂ ਹਨ। ਤੇ ਹੁਣ ਖਬਰ ਖੇਡ ਜਗਤ ਤੋਂ। ਨੈਸ਼ਨਲ ਰਗਬੀ ਲੀਗ $50 million ਦੀ ਬਚਤ ਕਰਨ ਲਈ ਤਿਆਰ ਕੀਤੇ ਗਏ ਕਾਰੋਬਾਰੀ ਪੁਨਰਗਠਨ ਵਿੱਚ ਆਪਣੇ 25% ਮੁਲਾਜ਼ਮ ਘਟਾ ਦੇਵੇਗਾ। ਹਾਲ ਹੀ ਵਿੱਚ ਨੈਸ਼ਨਲ ਰਗਬੀ ਲੀਗ ਦੀ ਕਾਰਜਕਾਰੀ ਟੀਮ ਵਿੱਚ ਮੁਲਾਜ਼ਮਾਂ ਦੀ ਗਿਣਤੀ ਨੂੰ 11 ਤੋਂ ਘਟਾ ਕੇ 8 ਕਰ ਦਿੱਤਾ ਗਿਆ ਸੀ। ਮੁਲਾਜ਼ਮਾਂ ਦੀ ਇਹ ਕਟੌਤੀ 25 ਸਪਤੰਬਰ ਤੱਕ ਮੁਕੰਮਲ ਹੋ ਜਾਣ ਦੀ ਉਮੀਦ ਹੈ। ਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 72 ਸੈਂਟ ਰਿਹਾ। ਇੱਕ ਆਸਟ੍ਰੇਲੀਆਈ ਡਾਲਰ ਭਾਰਤ ਦੇ 53 ਰੁਪਏ 41 ਪੈਸੇ ਤੇ ਪਾਕਿਸਤਾਨ ਦੇ 120 ਰੁਪਏ 97 ਪੈਸੇ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਬਦਲਵਾਹੀ, ਬਰਸਾਤ ਵੀ ਹੋ ਸਕਦੀ ਹੈ, ਪਾਰਾ ਵੱਧ ਤੋਂ ਵੱਧ ਰਹੇਗਾ 21 ਡਿਗਰੀ। ਐਡੀਲੇਡ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ ਹੋਵੇਗਾ 18 ਡਿਗਰੀ। ਮੈਲਬਰਨ ਵਿੱਚ ਬਰਸਾਤ, ਪਾਰਾ ਵੱਧ ਤੋਂ ਵੱਧ 18 ਡਿਗਰੀ। ਹੋਬਾਰਟ ਵਿੱਚ ਵੀ ਆਲਮ ਐਸਾ ਹੀ ਰਹੇਗਾ, ਪਾਰਾ ਵੱਧ ਤੋਂ ਵੱਧ ਹੋਵੇਗਾ 18 ਡਿਗਰੀ। ਕੈਨਬਰਾ ਵਿੱਚ ਹਵਾਵਾਂ ਚੱਲਣਗੀਆਂ ਤੇ ਨਾਲ ਬੱਦਲ ਛਾਏ ਰਹਿਣਗੇ, ਪਾਰਾ ਵੱਧ ਤੋਂ ਵੱਧ ਹੋਵੇਗਾ 18 ਡਿਗਰੀ। ਸਿਡਨੀ ਵਿੱਚ ਤੜਕੇ ਬਰਸਾਤ ਹੋ ਸਕਦੀ ਹੈ, ਪਾਰਾ ਵੱਧ ਤੋਂ ਵੱਧ ਹੋਵੇਗਾ 27 ਡਿਗਰੀ। ਬ੍ਰਿਸਬਨ ਵਿੱਚ ਬਦਲਵਾਹੀ, ਪਾਰਾ ਵੱਧ ਤੋਂ ਵੱਧ ਹੋਵੇਗਾ 31 ਡਿਗਰੀ। ਕੈਨਸ ਵਿੱਚ ਵੀ ਅਜਿਹੇ ਹੀ ਹਾਲਾਤ ਹੋਣਗੇ, ਪਾਰਾ ਵੱਧ ਤੋਂ ਵੱਧ ਰਹੇਗਾ 31 ਡਿਗਰੀ। ਤੇ ਡਾਰਵਿਨ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਹੋਵੇਗਾ 34 ਡਿਗਰੀ। ਸੋ ਐਸੀ ਅੱਜ ਦਾ ਖਬਰਨਾਮਾ। ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ ਤੇ ਵਕਫੇ ਤੋਂ ਬਾਅਦ ਜਲਦ ਹੀ ਮੈਂ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਮਾਮਲਿਆਂ ਉੱਤੇ ਦਿਲਚਸਪ ਪੇਸ਼ਕਾਰੀਆਂ। ਰਾਤ ਦੇ 10 ਵਜੇ ਤੱਕ ਤੁਸੀਂ ਬਣੇ ਰਹੋ SBS ਪੰਜਾਬੀ ਦੇ ਨਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.